Thank you. ਚੱਲ ਜਾਏ ਸੈਰ ਉਦਾਸ ਕਰੋ ਤੇਰੀ ਸ਼ਾਂਭਾ ਮੇਘ ਮਿਲੋ ਜਨ ਕਰਨਾ ਬਿਲਾਵਾ ਉਚਾਰਨ ਕਰਦੇ ਹਨ ਮਰਦਾਨਾ
ਰਬ ਜਾ ਰਿਹਾ
ਤੂੰ ਮੋਹਨਾ ਤੂੰ ਹੋਈ ਅਸਥਲ ਸਵੈਨ ਚਵਾਰੇ, ਕਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਕਿੱਥੇ ਵਾਹਿਗੁਰੂ ਦਾ ਭਜਨ ਹੁੰਦਾ ਹੈ ਉਹ ਥਾਂ ਪਵਿੱਤਰ ਹੁੰਦਾ। ਅੱਜ ਸ਼ਿਵਜੀ ਅਤੇ ਪਾਰਵਤੀ ਦੋਵੇਂ ਕਿਸੇ ਵਣ ਵਿੱਚ ਕਿਸੇ ਜੰਗਲ ਵਿੱਚ ਵਿਚਰ ਰਹੇ ਹਨ। ਇੱਕ ਟਿੱਬਾ ਆਇਆ ਜਿਸਦੇ ਉੱਪਰ ਝਾੜੀਆਂ ਹਨ, ਕੋਈ ਸਾਫ ਥਾਂ ਨਹੀਂ ਹੈਰਾਨ ਥਾਂ ਹੈ। ਉਸਨੂੰ ਸ਼ਿਵਜੀ ਵਾਰ ਵਾਰ ਮੱਥੇ ਟੇਕੀ ਜਾਂਦੇ। ਇਹ ਦੇਖ ਕੇ ਪਾਰਵਤੀ ਪੁੱਛਣਗੀ, ਮਹਾਰਾਜ ਦੁਨੀਆਂ ਤੁਹਾਨੂੰ ਤਿੰਨ ਮੁੱਖ ਦੇਵਤਿਆਂ ਵਿੱਚੋਂ ਮੰਨਦੀ ਹੈ। ਅਹੰਕਾਰ ਦੀ ਸ੍ਰਿਸ਼ਟੀ ਸ਼ਾਸਨ ਕਰੋੜਾਂ ਬ੍ਰਹਿਮੰਡ ਹਨ। ਅਕਾਲ ਪੁਰਖ ਕੀ ਦੇਮੋ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕੋਟ ਜਵੇਸ਼। ਕਰੋੜਾਂ ਬ੍ਰਹਿਮੰਡ ਹਨ, ਕਰੋੜਾਂ ਬ੍ਰਹਿਮੰਡਾਂ ਦੇ ਕਰੋੜਾਂ ਇਸ਼ੀ ਵਿਸ਼ਨਾ ਵਿਸ਼ਨੂੰ ਔਰ ਬ੍ਰਹਮਾ ਸੰਸਾਰ ਯਾਨੀ ਬ੍ਰਹਿਮੰਡ ਦੀ ਉਤਪਤੀ ਕਰਨ ਵਾਲੇ ਬ੍ਰਹਮਾ ਜੀ ਹਨ ਔਰ ਪਾਲਣਾ ਕਰਨ ਵਾਲੇ ਵਿਸ਼ਨੂੰ ਜੀ ਹਨ, ਸ਼ਿਵਜੀ ਸੰਹਾਰ ਕਰਨ ਵਾਲੇ ਹਨ। ਸਿੱਧਾਂ ਨੇ ਪੁੱਛਿਆ ਸੀ ਗੁਰੂ ਨਾਨਕ ਜੀ ਨੂੰ, ਆਪ ਦਾ ਸੰਸਾਰ ਦੀ ਉਤਪਤੀ ਪਾਲਣਾ ਸੰਹਾਰ ਦੀ ਬਾਬਤ ਕੀ ਖਿਆਲ ਹੈ? ਗੁਰੂ ਨਾਨਕ ਜੀ ਨੇ ਕਿਹਾ, ਸਭ ਦਾ ਨਿਯੰਤਾ, ਸਭ ਦਾ ਕੰਟਰੋਲਰ ਤਾਂ ਅਕਾਲ ਪੁਰਖ ਵਾਹਿਗੁਰੂ, ਇਹਦਾ ਆਦੰਤ ਕੋਈ ਕਹਿ ਹੀ ਨਹੀਂ ਸਕਦਾ। ਪਰ ਉਸਦੀਆਂ ਕਰੋੜਾਂ ਸ੍ਰਿਸ਼ਟੀਆਂ ਹਨ, ਕਰੋੜਾਂ ਸ੍ਰਿਸ਼ਟੀਆਂ ਦੇ ਕਰੋੜਾਂ ਹੀ ਕਾਰਕੁਨ ਉਤਪਤੀ ਪਾਲਣਾ ਸੰਹਾਰ ਕਰਨ ਵਾਲੇ ਕਰੋੜਾਂ ਸ਼ਿਵ ਬ੍ਰਹਮਾ ਵਿਸ਼ਨੂੰ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਭੰਡਾਰੀ, ਇੱਕ ਲਾਏ ਦੀਵਾਨ ਜਿਉਂ ਤੁਸ ਪਾਵੈ ਤਿਵੇ ਚਲਾਵੈ, ਜਿਵ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਬਹੁਤਾਏ ਵਿਡਾਣ ਆਦੇਸ਼ ਤੁਸੀਂ ਆਦੇਸ਼, ਆਦ ਅਨਿਲ ਅਨਾਦ ਅਨਾਹਤ ਯੁਗ ਯੁਗ ਇੱਕ ਉਦੇਸ਼। ਇਉਂ ਸ਼ਿਵ ਜੀ ਸੰਸਾਰ ਦਾ ਲੈ ਕਰਤਾ ਹਨ, ਤਮੋਗੁਣੀ ਪ੍ਰਧਾਨ ਹਨ, ਬੇਅੰਤ ਸ਼ਕਤੀਆਂ ਸੰਪੰਨ ਹਨ। ਜਿਵੇਂ ਸਾਡਾ ਭਾਰਤ ਵਰਸ਼ ਹੈ, ਸੂਬੇ ਅਨੇਕਾਂ ਹਨ ਔਰ ਸੈਂਟਰ ਇੱਕ ਹੈ। ਸੂਬਿਆਂ ਦੇ ਜਿਤਨੇ ਚੀਫ ਮਿਨਿਸਟਰ ਹਨ ਜਾਂ ਹੋਰ ਕੋਈ ਫਾਰਮ ਆਦਿ ਵਗੈਰਾ, ਉਹਨਾਂ ਦੇ ਸਾਰਾ ਕੰਮ ਦੇ ਯਾਨੀ ਕੰਟਰੋਲਰ ਸੈਂਟਰ ਹੈ। ਇਸੇ ਤਰ੍ਹਾਂ ਅਕਾਲ ਪੁਰਖ ਨੇ ਕਰੋੜਾਂ ਬ੍ਰਹਿਮੰਡ ਰਚੇ, ਉਹਨਾਂ ਦੇ ਕਰੋੜਾਂ ਹੀ ਸ਼ਿਵ ਬ੍ਰਹਮਾ ਵਿਸ਼ਨੂੰ ਉਤਪਤੀ ਪਾਲਣਾ ਅਤੇ ਸ਼ਿੰਗਾਰ ਕਰਨ ਵਾਲੇ ਹਨ, ਕਰੋੜਾਂ ਹੀ ਕੁਮੇਰ ਭੰਡਾਰੀ ਹਨ, ਕਰੋੜਾਂ ਹੀ ਨਿਆਂ ਕਰਨ ਵਾਲੇ ਧਰਮਰਾਜ ਹਨ, ਕਰੋੜਾਂ ਹੀ ਸਵਰਗ ਦੇ ਰਾਜਾ ਇੰਦਰ ਹਨ। ਇਸੇ ਤਰ੍ਹਾਂ ਸੱਤ ਲੋਕ ਉੱਪਰਲੇ ਸੱਤ ਹੇਠਲੇ ਆ ਸਾਡਾ ਮੱਧ ਹੈ, ਇਹਨੂੰ ਚੌਦਾਂ ਭਰਨ ਵੀ ਕਹਿ ਦਿੰਦੇ ਹਨ, ਤਿੰਨ ਲੋਕ ਵੀ ਕਹਿ ਦਿੰਦੇ, ਇੱਕ ਉੱਪਰਲਾ ਇੱਕ ਹੇਠਲਾ ਇੱਕ ਸਾਡਾ ਵਿਚਾਰਦਾ। ਸੋ ਇਹ ਜੇ ਇੱਕ ਇਹਨੂੰ ਇੱਕ ਬ੍ਰਹਿਮੰਡ ਕਹਿੰਦੇ ਹਨ, ਇਸੇ ਤਰ੍ਹਾਂ ਕਰੋੜਾਂ ਬ੍ਰਹਿਮੰਡ ਹਨ। ਅਕਾਲ ਪੁਰਖ ਦੇ ਵਿੱਚ ਉਹ ਇਉਂ ਹੈਨ ਜਿਵੇਂ ਆਕਾਸ਼ ਦੇ ਵਿੱਚ ਕਰੋੜਾਂ ਬੈਲੂਨਾਂ ਹਵਾ ਦੀਆਂ ਭਰੀਆਂ ਆਪਣੇ ਆਪਣੇ ਥਾਂ ਅਸਥਿਤ ਖੜੀਆਂ, ਐਸਾ ਹੈ। ਸੋ ਸ਼ਿਵ ਜੀ ਨੂੰ ਪਾਰਵਤੀ ਕਹਿਣ ਲੱਗੀ, ਮਹਾਰਾਜ ਆਪ ਨੂੰ ਤਿੰਨ ਮੁੱਖ ਦੇਵਤਿਆਂ ਵਿੱਚੋਂ ਲੋਕ ਮੰਨਦੇ ਹਨ, ਇਹ ਥਾਂ ਟਿੱਬੇ ਨੂੰ ਮੱਥੇ ਟੇਕੀ ਜਾਂਦੇ ਹੋ, ਕੋਈ ਇਹੋ ਜਿਹੀ ਚੀਜ਼ ਤਾਂ ਦਿੰਦੀ ਨਹੀਂ ਜੋ ਨਮਸਕਾਰ ਕਰਨ ਯੋਗ ਹੋਵੇ। ਇਹ ਸੁਣ ਕੇ ਸ਼ਿਵ ਜੀ ਕਹਿੰਦੇ ਨੇ, ਪਾਰਵਤੀ ਤੈਨੂੰ ਨਹੀਂ ਪਤਾ, ਇਹ ਪਵਿੱਤਰ ਥਾਂ ਹੈ, ਇਹ ਥਾਂ ਬੈਠ ਕੇ ਕਿਸੇ ਰੱਬ ਦੇ ਪਿਆਰੇ ਨੇ ਬੜੀ ਦੇਰ ਤੱਕ ਰੱਬ ਦੀ ਬੰਦਗੀ ਕੀਤੀ ਹੈ, ਇਸ ਕਰਕੇ ਇਹ ਥਾਂ ਪਵਿੱਤਰ ਹੈ ਔਰ ਨਮਸਕਾਰ ਕਰਨ ਯੋਗ ਹੈ। ਅਤੇ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਜਿੱਥੇ ਨਾਮ ਜਪੀ ਪਰ ਪਿਆਰੇ ਸੀ ਅਸਥਲ ਸਵੈਨ ਚਵਾਰੇ, ਸਰਬ ਪਿਆਰੇ ਤੇਰਾ ਨਾਮ ਜਪੀਏ, ਸਰਬ ਪਿਆਰੇ ਤੇਰਾ ਨਾਮ ਜਪੀਏ, ਸਰਬ ਪਿਆਰੇ ਤੇਰਾ ਨਾਮ ਜਪੀਏ। ਨੈਣ ਵਾਰੇ ਉਹ ਥਾਂ ਪਵਿੱਤਰ ਹੈ। ਸ਼ੋਭਨੀ ਸਿੰਘ ਜਿੱਥੇ ਪ੍ਰਭੂ ਦੀ ਯਾਦ ਹੈ, ਪ੍ਰਭੂ ਦਾ ਭਜਨ ਹੁੰਦਾ, ਉਸ ਤੋਂ ਉਲਟ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀ, ਜਿੱਥੇ ਪ੍ਰਭੂ ਦਾ ਭਜਨ ਨਹੀਂ, ਉਸਦੀ ਯਾਦ ਨਹੀਂ ਹੈ, ਉਹ ਭੁੱਗ ਵਸੋਂ ਵੀ ਉਜਾੜ ਰੂਪ ਹੈ। ਕਬੀਰ ਸਾਹਿਬ ਕਾਸ਼ੀ ਵਿੱਚ ਹੋਏ ਹਨ। ਇੱਕ ਦਫਾ ਕਾਸ਼ੀ ਵਿੱਚ ਕੋਈ ਵੱਡਾ ਭਾਰਾ ਮੇਲਾ, ਥਾਂ ਥਾਂ ਜਲਸੇ ਮੁਜਰੇ, ਨਾਟਕ ਚੇਟਕ ਹੋ ਰਹੇ ਹਨ। ਕੁਛ ਸੱਜਣਾਂ ਨੇ ਆ ਕੇ ਭਗਤ ਕਬੀਰ ਜੀ ਨੂੰ ਕਿਹਾ, ਭਗਤ ਜੀ ਚਲੋ ਨਾ ਸ਼ਹਿਰ ਨੂੰ, ਚੱਲ ਕੇ ਦੇਖੋ ਕੈਸੀਆਂ ਰੌਣਕਾਂ ਠੌਣਕਾਂ ਤੇ ਜਲਸੇ ਮੁਜਰੇ ਹੋ ਰਹੇ ਹਨ, ਵੱਡਾ ਭਾਰਾ ਮੇਲਾ ਸ਼ਹਿਰ ਦੇ ਵਿੱਚ। ਇਹ ਸੁਣ ਕੇ ਕਬੀਰ ਜੀ ਕਹਿੰਦੇ, ਜਲਸੇ ਮੁਜਰੇ ਨਾਟਕ ਚੇਟ, ਇਹ ਸੰਤਾਂ ਭਗਤਾਂ ਦਾ ਵਿਸ਼ਾ ਨਹੀਂ ਹੁੰਦਾ। ਸੰਤਾਂ ਭਗਤਾਂ ਦਾ ਵਿਸ਼ਾ ਤਾਂ ਸਤਸੰਗ ਹੋਇਆ ਕਰਦਾ ਹੈ। ਕਿਉਂ? ਜਲਸਿਆਂ ਉਜਰਿਆਂ ਨਾਟਕਾਂ ਚੇਟਕਾਂ ਦੇ ਵਿੱਚ ਮਨ ਖਿੰਡ ਜਾਂਦਾ ਔਰ ਮੈਲਾ ਹੋ ਜਾਂਦਾ। ਖਿੰਡਿਆ ਔਰ ਮੈਲਾ ਮਨ ਅਤਿਅੰਤ ਦੁਖੀ ਔਰ ਅਸ਼ਾਂਤ ਹੋਇਆ ਕਰਦਾ। ਸਤਸੰਗ ਵਿੱਚ ਮਨ ਇਕੱਠਾ ਹੁੰਦਾ, ਸ਼ੁੱਧ ਹੁੰਦਾ। ਸ਼ੁੱਧ ਔਰ ਇਕਾਗਰ ਮਨ ਸੁਖੀ ਔਰ ਸ਼ਾਂਤ ਹੁੰਦਾ। ਦੁਨੀਆਂ ਦੇ ਸਾਰੇ ਹੀ ਲੋਕ ਸੁਖ ਚਾਹੁੰਦੇ ਹਨ, ਸ਼ਾਂਤੀ ਚਾਹੁੰਦੇ ਹਨ, ਪਰ ਸ਼ਾਂਤੀ ਤਾਂ ਸਤਸੰਗ ਦੁਆਰਾ ਮਨ ਦੀ ਇਕਾਗਰਤਾ ਔਰ ਸ਼ੁੱਧੀ ਵਿੱਚ ਹੁੰਦੀ ਹੈ। ਜਿੱਥੇ ਮੁਜਰਿਆਂ ਜਿੱਥੇ ਮਨ ਨੇ ਖਿੰਡ ਜਾਣਾ ਹੋਇਆ ਔਰ ਮਨ ਨੇ ਚੰਚਲ ਤੇ ਮੈਲਾ ਹੋ ਜਾਣਾ ਹੈ, ਉੱਥੇ ਦੁੱਖ ਤੋਂ ਸਿਵਾ ਸੁਖ ਦਾ ਨਾਮ ਨਿਸ਼ਾਨ ਨਹੀਂ ਹੁੰਦਾ। ਤਾਂ ਤੇ ਜਲਸਿਆਂ ਮੁਜਰਿਆਂ ਵੀ ਜਾਣਾ ਸੰਤਾਂ ਭਗਤਾਂ ਦਾ ਕੰਮ ਨਹੀਂ ਹੁੰਦਾ। ਉਹਨਾਂ ਬਹੁਤ ਮਜ਼ਬੂਰ ਕੀਤਾ, ਕਹਿਣਗੇ ਚੰਗਾ, ਇੱਕ ਗੱਲ ਨੂੰ ਮੁੱਖ ਰੱਖ ਕੇ ਚੱਲੇ ਆਉਂਦੇ ਹਾਂ ਕਿ ਉੱਠ ਖਰੀਦਾ ਸੁੱਤਿਆ, ਦੁਨੀਆਂ ਦੇਖਣ ਜਾ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ, ਸ਼ਾਇਦ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ, ਇਉਂ ਚੱਲੇ ਆਉਂਦੇ ਹਾਂ। ਕਬੀਰ ਜੀ ਉਹਨਾਂ ਨਾਲ ਸਾਰੇ ਸ਼ਹਿਰ ਵਿੱਚ ਫਿਰੇ, ਥਾਂ ਥਾਂ ਜਲਸੇ ਮੁਜਰੇ ਢੋਲ ਢਮੱਕੇ ਹੋ ਰਹੇ। ਵਾਪਸੀ ਵਿੱਚ ਜਦੋਂ ਘਰ ਦੇ ਨਜ਼ਦੀਕ ਪਹੁੰਚੇ, ਉਹਨਾਂ ਲੋਕਾਂ ਕਿਹਾ, ਦੇਖਿਆ ਭਗਤ ਜੀ ਕਿਤਨੇ ਜਲਸੇ ਮੁਜਰੇ ਨੱਚ ਚੇਟਕ ਰੌਣਕਾਂ ਠੌਣਕਾਂ ਹੋ ਰਹੀਆਂ ਸਨ। ਕਬੀਰ ਜੀ ਕਹਿੰਦੇ, ਤੁਹਾਡੇ ਪਾਦੇ ਹੋਣੇ, ਮੇਰੇ ਪਾਦਾ ਤਾਂ ਉਜਾੜ ਸੀ, ਕਿਉਂ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ। ਇਹ ਸਲੋਕ ਉਸ ਮੌਕੇ ਉਚਾਰਨ ਕੀਤਾ ਸੀ ਨਾ।
ਵਿਸ਼ਦਾ ਉਜਾੜ ਹੈ ਨਾਮ ਦੇ ਪਿਆਰੇ Thank you.
फिरियो कौतक ठाओ ठाए परिक्राम से नहीं बाहरा उजड़ मेरे पास जिथे जिथे मैं फिरिया राग रंग तबड़े होंदे सन पर मैनू रब दा प्यारा कोई नहीं मिलिया इस वास्ते मेरे फादा तो उजाड़ सी अते गुरु जी कहने जिथे रब दी याद नहीं तो गोसा भी उजाड़ रूप है। तो इसी तरह जिस जबान नाल जिस मूह नाल वाहिगुरु का भजन हुंदा है ओनू भी पवित्र मन्या है। कबीर सही मुख धन है जय मुख कहिए राम देह किसकी वापरी पवित्र होए को ग्राम। जिहड़ा सतनाम जपदा धन है मुकड़ा धन है
माता भी भैन मासी दी उन्हां दियां भी तर जांदियां हन
ਨੇ ਜਿਹੜੀਆਂ ਗੱਲਾਂ ਲਿਖੀਆਂ ਸੁਰਖੀਆਂ ਸਮਿਰਤੀਆਂ ਦੁਆਰਾ ਸਿੱਧ ਕੀਤੀਆਂ ਹਨ। ਇਹੀ ਨੀ ਤਤਵੇਤਾ ਤਰੀ ਕਾਲ ਨੇ ਕਰ ਵਿਚਾਰ ਐਸੇ ਕਿਹੋ ਭਗਤ ਹੋ ਜਿਸ ਵੰਸ਼ ਮੈਂ ਇੱਕ ਸੱਤ ਇੱਕ ਕੁਲੋ ਦੇ ਤ੍ਰਿਕਾਲੀ ਤਿੰਨਾਂ ਕਾਲਾਂ ਦੀ ਖਬਰ ਹੈ ਜਿਸਨੂੰ ਭੂਤ ਵਿਕਤ ਵਰਤਮਾਨ ਦੀ। ਇਹੋ ਜਿਹੇ ਮਹਾਂਪੁਰਖ ਨੇ ਇਹ ਬਚਨ ਆਪਣੇ ਅਨੁਭਵ ਤੇ ਸੁਰਖੀਆਂ ਸਮਿਰਤੀਆਂ ਦੁਆਰਾ ਸਿੱਧ ਕਰਕੇ ਦੱਸੇ ਹਨ। ਜਿਸ ਕੁਲ ਵਿੱਚ ਇੱਕ ਭਗਤ ਪੈਦਾ ਹੋ ਜਾਂਦਾ ਹੈ ਉਹਨਾਂ ਦੀ ਇੱਕ ਸੌ ਇੱਕ ਕੁਲ ਕਿਉਂ ਤਰ ਜਾਂਦੀ ਹੈ। ਤਦੇ ਕਬੀਰ ਜੀ ਕਹਿੰਦੇ ਨੇ ਸੇ ਮੁੱਖ ਧਨ ਹੈ ਜਿਹੜਾ ਸਤਨਾਮ ਸਤਨਾਮ ਜਪਦਾ ਧਨ ਹੈ ਮੁਖੜਾ ਧਨ ਹੈ ਮੁਖੜਾ ਸਤਨਾਮ ਸਤਨਾਮ ਜਪਦਾ ਧਨ ਹੈ Oh. ਜਿੰਨਾ ਵਸਾਰੇ ਉਹਨੂੰ ਇੱਥੇ ਦੁੱਖ ਕਨੇਰੇ ਆ ਅੱਗੇ ਠੌਰ ਨੂੰ ਠੌਰ ਉਹ ਮੁਕਤ ਰੌਣੇ ਹਨ ਕੁਝ ਹਨ ਜਿਹਨਾਂ ਪਰਮੇਸ਼ਰ ਦਾ ਭਜਨ ਵਿਸਾਰ ਦਿੱਤਾ ਫਲ ਕੀ ਹੋਏਗਾ ਇੱਥੇ ਦੁੱਖ ਕਨੇਰੇ ਆ ਇਹ ਦੁਨੀਆਂ ਵਿੱਚ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋਏ ਰਹਿੰਦੇ ਹਨ ਜੇ ਦੁਨੀਆਂ ਦੇ ਦੁੱਖ ਗਿਣੇ ਜਾਣ ਤਾਂ ਵੱਡਾ ਭਾਰਾ ਦਫ਼ਤਰ ਤਿਆਰ ਹੋ ਜਾਂਦਾ ਆਦ ਵਿਆਦ ਉਪਾਦ ਵੱਡੇ ਵੱਡੇ ਤਿੰਨ ਤਾਪ ਹਨ ਜਿਹਨਾਂ ਵਿੱਚ ਸਾਰੇ ਹੀ ਦੁਨੀਆਂ ਦੇ ਦੁੱਖ ਆ ਜਾਂਦੇ ਹਨ ਆਸਾ ਕ੍ਰਿਸ਼ਨਾ ਚਿੰਤਾ ਕਾਮ ਕ੍ਰੋਧ ਲੋਭ ਅਹੰਕਾਰ ਸ਼ਬਦ ਸਪਰਸ਼ ਰੂਪ ਰਸਗੰਧ ਵਿਦਿਆ ਸਮਤਾ ਰਾਗ ਦੇਸ਼ ਤਿੰਨਵੇ ਇਤਿਆਦਿਕ ਬੇਅੰਤ ਦੁੱਖਾਂ ਕਲੇਸ਼ਾਂ ਦਾ ਸ਼ਿਕਾਰ ਹੋਇਆ ਰਹਿੰਦਾ ਭਜਨ ਤੋਂ ਬਿਨਾਂ ਫਿਰ ਮਰਨ ਤੋਂ ਬਾਅਦ ਅੱਗੇ ਠੌਰ ਨਾ ਠੌਰ ਰੱਬ ਦੀ ਦਰਗਾਹ ਵਿੱਚ ਤਾਂ ਕਿਸੇ ਥਾਂ ਮਿਲਣਾ ਹੈ ਪਤਾ ਨਹੀਂ ਕਿਸ ਚੁਰਾਸੀ ਵਿੱਚ ਫਿਰਨਾ ਪੈਂਦਾ ਕਈਆਂ ਜਾਂ ਨਸ਼ੀਤ ਜੋਨੀਆਂ ਦੇ ਵਿੱਚ ਦੁੱਖ ਤਕਲੀਫਾਂ ਉਠਾਉਣੀਆਂ ਪੈਂਦੀਆਂ ਕਾਸ਼ੀ ਵਿੱਚ ਇੱਕ ਜ਼ਿਮੀਂਦਾਰ ਦੇ ਘਰ ਨਾਸ਼ਤਕ ਰਹਿੰਦਾ ਹੈ ਲਿਬਾਸ ਸਾਧੂਆਂ ਵਾਲਾ ਭਗਵਾਂ ਰੱਖਦਾ ਹੈ ਲੇਕਿਨ ਹੈ ਨਾਸ਼ਤਕ ਕਬੀਰ ਜੀ ਨੇ ਕਈ ਦਫ਼ਾ ਉਸਨੂੰ ਮਿਲਣਾ ਕਹਿਣਾ ਬਾਬਾ ਭਜਨ ਕਰਿਆ ਕਰ ਜੇਕਰ ਭਜਨ ਕਰਿਆ ਕਰੇਗਾ ਤੇਰਾ ਵੀ ਭਲਾ ਹੋ ਜਾਏਗਾ ਜਿਸਦਾ ਖਾਨਾ ਹੈ ਇਸਦਾ ਵੀ ਭਲਾ ਹੋਵੇਗਾ ਜੇਕਰ ਭਜਨ ਨਹੀਂ ਕਰੇਗਾ ਤੈਨੂੰ ਵੀ ਮੁਸ਼ਕਿਲ ਹੋਏਗੀ ਅਤੇ ਜਿਸਦਾ ਖਾਨਾ ਹੈ ਉਹਨਾਂ ਨੂੰ ਵੀ ਦੁੱਖ ਛਿੜੇ ਪਰ ਉਸਨੇ ਇੱਕ ਨਾ ਮੰਨੇ ਇਹੋ ਜਿਹੇ ਲੋਕ ਗੱਲਾਂ ਬਾਤਾਂ ਬਹੁਤੀਆਂ ਜਾਣਦੇ ਹੁੰਦੇ ਕਬੀਰ ਜੀ ਨੇ ਭਾਵੇਂ ਕਈ ਤਰੀਕੇ ਸਿਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਮਝਿਆ ਹੀ ਨਹੀਂ ਆਪਣਾ ਉਹ ਸੁਭਾਅ ਉਸਨੇ ਨਹੀਂ ਛੱਡਿਆ ਸਮਾਂ ਗੁਜ਼ਰਦਾ ਚਲਾ ਗਿਆ ਅਖੀਰ ਅਹੁਦ ਆਪ ਪਹੁੰਚੀ ਦੁਨੀਆਂ 'ਤੇ ਆ ਕੇ ਸਭ ਨੇ ਹੀ ਜਾਣਾ ਹੈ ਜੋ ਉਪਜੋ ਸੋ ਬਿਨ ਸਕ ਰਾਣੇ ਗਰੀਬ ਅਮੀਰ ਬੜੇ ਬੜੇ ਰਾਤ ਸੂਰਮੇ ਉਹ ਵੀ ਇਸਦੇ ਪੰਜੇ ਤੋਂ ਨਹੀਂ ਬਚ ਸਕੇ ਇਸ ਕਰਕੇ ਉਹ ਸਮਾਂ ਆ ਗਿਆ ਉਸਦੇ ਸਰੀਰ ਦਾ ਅੰਤ ਹੋ ਗਿਆ ਸਰੀਰ ਮ੍ਰਿਤੂ ਹੋ ਜਾਂਦਾ ਹੈ ਸਰੀਰ ਵਿੱਚੋਂ ਸੂਖਮ ਸ਼ਹਿਦ ਸਰੀਰ ਚੇਤਨ ਕਲਾ ਦੇ ਸ਼ਹਿਦ ਜ਼ਿਮੀਂਦਾਰ ਦੇ ਘਰ ਗਊ ਸੀ ਉਸਨੂੰ ਬੱਚਾ ਹੋ ਕੇ ਜੰਮ ਪੈਂਦਾ ਹੌਲੀ ਹੌਲੀ ਵੱਡਾ ਹੋ ਗਿਆ ਤਕੜਾ ਹੋ ਗਿਆ ਬੈਲ ਬਣ ਗਿਆ ਜ਼ਿਮੀਂਦਾਰ ਉਸਨੂੰ ਕੰਮ ਕਾਰ ਲਗਾਉਣ ਲੱਗੇ ਪਰ ਬੈਲ ਵੀ ਮੱਠਾ ਬਣਿਆ ਹੈ ਚੱਲਦਾ ਨਹੀਂ ਜ਼ਿਮੀਂਦਾਰ ਨੂੰ ਬੜੀ ਖੇਚਲ ਕਰਨੀ ਪੈਂਦੀ ਹੈ ਮਾਰਨਾ ਕੁੱਟਣਾ ਪੈਂਦਾ ਇਸੀ ਤਰ੍ਹਾਂ ਹੁੰਦਾ ਰਿਹਾ ਕਾਫੀ ਦੇਰ ਤੱਕ ਅੱਜ ਫਿਰਦੇ ਫਿਰਦੇ ਕਬੀਰ ਜੀ ਕਿਸੇ ਕਾਰਨ ਬਾਹਰ ਨਿਕਲਿਆ ਅੱਗੇ ਜ਼ਿਮੀਂਦਾਰ ਉਸ ਬੈਲ ਦੇ ਨਾਲ ਕਾਟੋ ਕਲੇਸ਼ ਕਰਦਾ ਸੀ ਜੇ ਦੋ ਕਦਮ ਉਠਾਉਂਦਾ ਫਿਰ ਬਹਿ ਜਾਂਦਾ ਫਿਰ ਉਸਨੂੰ ਕੁੱਟਣਾ ਪੈਂਦਾ ਫਿਰ ਇੱਕ ਦੋ ਕਦਮਾਂ ਉਠਾ ਕੇ ਫਿਰ ਬੈਠ ਜਾਂਦਾ ਇਹੋ ਜਿਹੀ ਹਾਲਤ ਹੋ ਰਹੀ ਸੀ ਕਬੀਰ ਜੀ ਨੇ ਸੋਚਿਆ ਵੀ ਇਹਨਾਂ ਦਾ ਕੋਈ ਪਿਛਲਾ ਹਿਸਾਬ ਕਿਤਾਬ ਪ੍ਰਤੀਤ ਹੁੰਦਾ ਹੈ ਜ਼ਰਾ ਯੋਗ ਬਲ ਦੁਆਰਾ ਦੇਖੀਏ ਦੱਸੀ ਨੇਤਰ ਮੀਟ ਕੇ ਭਗਤ ਕਬੀਰ ਜੀ ਨੇ ਯੋਗ ਬਲ ਦੁਆਰਾ ਦੇਖਿਆ ਇਹ ਤਾਂ ਉਹੀ ਨਾਸਤਕ ਹੈ ਜਿਸਨੂੰ ਸਮਝਾਈਂਦਾ ਸੀ ਭਜਨ ਕਰਿਆ ਕਰ ਪਰ ਇਸਨੇ ਇੱਕ ਨਹੀਂ ਮੰਨੀ ਅਖੀਰ ਹੁਣ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਣ ਵਾਸਤੇ ਇਸੀ ਦੇ ਸਰ ਬੈਲ ਹੋ ਕੇ ਜਾਊ ਉਸ ਮੌਕੇ ਕਬੀਰ ਜੀ ਜ਼ਿਮੀਂਦਾਰ ਨੂੰ ਕਹਿੰਦੇ ਬਈ ਭਰਾਵਾ ਜ਼ਰਾ ਇਸ ਬੈਲ ਨਾਲ ਗੱਲ ਕਰ ਲਈਏ ਤੂੰ ਕੁਛ ਭਰਾ ਹੋ ਜਾ ਉਹ ਕਹਿੰਦਾ ਕਰ ਲਓ ਜੀ ਗੱਲ ਕਰ ਸਕਦੇ ਹਾਂ ਤਾਂ ਕਬੀਰ ਜੀ ਉਸਦੇ ਕੰਨ ਵਿੱਚ ਉਸਨੂੰ ਸਿੱਖਿਆ ਦਿੰਦੇ ਹੋਏ ਇਹੋ ਜਿਹਾ ਸ਼ਬਦ ਉਚਾਰਨ ਕਰਕੇ ਸੁਣਾਉਂਦੇ
ਗੁੰਗਾ ਮੁਖ ਹੋ ਗਿਆ ਹੁਣ ਕਿਵੇਂ ਗੁਣ ਗਾਵੇਗਾ ਗੁੰਗਾ ਮੁਖ ਹੋ ਗਿਆ
ਕਬੀਰ ਜੀ ਨੇ ਕਿਹਾ ਇਸ ਵਕਤ ਭਜਨ ਕਰਨ ਦਾ ਸਮਾਂ ਸੀ, ਉਸਨੂੰ ਤਾਂ ਐਵੇਂ ਲੰਘਾ ਦਿੱਤਾ ਹੈ। ਹੁਣ ਇਸ ਮਾਨ ਪੰਥ ਤੋਂ ਬਿਨਾਂ ਬੈਲ ਜੋਨੀ ਵਿੱਚ ਭਜਨ ਹੋ ਨਹੀਂ ਸਕਦਾ। ਉਦੋਂ ਤੈਨੂੰ ਕਹਿੰਦਾ ਸੀ ਸਮਝਿਆ ਨਹੀਂ, ਹੁਣ ਆਪਣੇ ਕੀਤੇ ਕਰਮਾਂ ਦਾ ਫਲ ਭੁਗਤ। ਹੁਣ ਮਿੱਠਾਪਨ ਹੋਣ ਦਾ ਕੋਈ ਫਾਇਦਾ ਨਹੀਂ, ਤਕੜਾ ਹੋ ਕੇ ਚੱਲ ਅਤੇ ਆਪਣਾ ਇਹਦਾ ਹੱਕ ਦੇ ਜ਼ਿੰਮੇਦਾਰ। ਇੰਨੀ ਗੱਲ ਕਹਿਣ ਕਰਕੇ ਉਹ ਮਿੱਠਾਪਨ ਛੋੜ ਗਿਆ। ਇਉਂ ਸਾਧ ਪਰਮੇਸ਼ੁਰ ਦੇ ਭਜਨ ਤੋਂ ਬਿਨਾਂ ਇੱਥੇ ਜਿੱਥੇ ਅਨੇਕਾਂ ਦੁੱਖਾਂ ਤਕਲੀਫਾਂ ਤਾਪਾਂ ਦੁੱਖਾਂ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ ਇਹ ਜੀਵ, ਮਰਨ ਤੋਂ ਬਾਅਦ ਵੀ ਉਸਨੂੰ ਅੱਛੀ ਜੋਨ ਨਹੀਂ ਪ੍ਰਾਪਤ ਹੁੰਦੀ। ਨਿਸ਼ਿਧ ਜੋਨੀਆਂ ਵਿੱਚ ਨਰਕ ਆਦਿ ਵਿੱਚ ਫਿਰਦਾ ਹੈ। ਤਾਂ ਤੇ ਕਹਿੰਦੇ ਹਨ ਸਹੀ ਮੁਖ ਡਰਾਉਣੇ ਜਿੰਨਾ ਵਿਸਾਰੇ ਉਹਨਾਂ ਨੂੰ, ਇੱਥੇ ਦੁੱਖ ਘਨੇਰੇ ਆ ਅੱਗੇ ਠੌਰ। ਗੁਰੂ ਜੀ ਨੇ ਵਾਰ ਵਾਰ ਅਲਾਪ ਕੇ ਸ਼ਬਦ ਦਾ ਉਚਾਰਨ ਕੀਤਾ, ਦੂਰ ਤੱਕ ਸ਼ਬਦ ਦੀ ਆਵਾਜ਼ ਪਹੁੰਚੀ। ਜਿਸ ਵਸਤੂ ਨੂੰ ਸ਼ਬਦ ਦਾ ਟੱਚ ਹੋਇਆ, ਹਰ ਵਸਤੂ ਨੂੰ ਸ਼ੁੱਧੀ ਅਤੇ ਪਵਿੱਤਰਤਾ ਹਾਸਲ ਹੋਈ। ਸ਼ਬਦ ਦੀ ਸਮਾਪਤੀ ਤੋਂ ਬਾਅਦ ਮਰਦਾਨੇ ਦੀ ਨਿਗਾਹ ਦੂਰ ਜਾਂਦੀ ਹੈ ਜਿਸ ਤੱਕ ਗੁਰੂ ਬਾਬਾ ਜੀ ਦੀ ਪਿੱਠ ਸੀ। ਇੱਕ ਮੁਰਦਾ ਪਿਆ ਦੇਖਿਆ। ਸਰੀਰ ਯਾਨੀ ਇਨਸਾਨ ਦੋ ਹਿੱਸਿਆਂ ਦਾ ਹੈ, ਇੱਕ ਜਿਸਮ ਹੈ ਦੂਸਰਾ ਰੂਹ ਹੈ। ਰੂਹ ਅਵਿਨਾਸ਼ੀ ਚੀਜ਼ ਹੈ, ਪਰਮਾਤਮਾ ਦੀ ਅੰਸ਼ ਹੈ, ਕਹੋ ਕਬੀਰੇ ਰਾਮ ਕੀ ਹਨ। ਸਰੀਰ ਜਿਹੜਾ ਹੈ ਪੰਜਾਂ ਤੱਤਾਂ ਦੀ ਬਣਾਵਟ ਹੈ, ਮਿੱਟੀ ਪਾਣੀ ਅੱਗ ਹਵਾ ਆਕਾਸ਼, ਇਹ ਪੰਜੇ ਤੱਤ ਹਨ। ਕੀੜੀ ਤੋਂ ਲਾ ਕੇ ਬ੍ਰਹਮਾ ਤੱਕ ਸਭ ਦੇ ਸਰੀਰ ਪੰਜਾਂ ਤੱਤਾਂ ਦੇ ਹਨ। ਇਹ ਠੋਸ ਹਨ, ਜੜ ਹਨ, ਮੈਟਰ ਹੈ। ਅਗਰ ਸਰੀਰ ਵਿੱਚੋਂ ਚੇਤਨ ਆਤਮਾ ਰੂਹ ਨਿਕਲ ਜਾਏ, ਸਰੀਰ ਜੜ ਗੂੰਗਾ ਪਿਆ ਰਹਿ ਜਾਂਦਾ, ਕੁਛ ਵੀ ਕਰਨ ਨੂੰ ਸਮਰੱਥ ਨਹੀਂ। ਉਸਦੇ ਚਲੇ ਜਾਣ ਤੋਂ ਬਾਅਦ ਇਸ ਦੀ ਦੁਰਦਿਸ਼ਾ ਇਉਂ ਹੋ ਜਾਂਦੀ ਹੈ ਜਿਵੇਂ ਕੋਈ ਰਾਜਾ ਆਪਣੇ ਰਾਜ ਭਾਗ ਨੂੰ ਛੱਡ ਕੇ ਚਲਾ ਜਾਏ, ਉਸਦੇ ਘਰ ਦੀ ਦੁਰਦਿਸ਼ਾ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਜੀਵ ਆਤਮਾ ਸਰੀਰ ਚੋਂ ਨਿਕਲ ਜਾਂਦਾ ਹੈ, ਦੇਹ ਦੀ ਇਸੇ ਤਰ੍ਹਾਂ ਹੀ ਦੁਰਦਿਸ਼ਾ ਹੋ ਜਾਂਦੀ ਹੈ। ਸੋ ਉਸ ਮੌਕੇ ਇਸ ਨੂੰ ਮੁਰਦਾ ਕਹਿ ਕੇ ਪੁਕਾਰਦੇ ਹਨ। ਮਾਟੀ ਕਾ ਪੂਤਲਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌਰੇ ਹੀ ਫਿਰਤ ਹੈ, ਜਬ ਕਿਛ ਪਾਵੇ ਤਾਂ ਗਰਭ ਕਰਤ ਹੈ, ਮਾਇਆ ਗਈ ਤਾਂ ਬਰੋਵਨ ਲਗਤ ਹੈ। ਇਸਦੀ ਇਹੋ ਜਿਹੀ ਦਿਸ਼ਾ ਹੈ, ਮੁਰਦਾ ਪਿਆ ਹੋਇਆ ਹੈ। ਮੁਰਦੇ ਵੱਲ ਤਾਮਸੀ ਜੋਨੀ ਦਾ ਜਾਨਵਰ ਇੱਕ ਲਗਿਆ, ਜਿਸਦਾ ਸਰੀਰ ਬੜਾ ਦੁਬਲਾ ਕਿਰਸ ਲੱਕਾ ਲੱਗਿਆ ਹੈ, ਉਹ ਆ ਰਿਹਾ ਹੈ। ਆ ਕੇ ਉਸ ਮੁਰਦੇ ਦੇ ਚਾਰ ਫੇਰੇ ਫਿਰਿਆ, ਉਸਨੂੰ ਖਾਧਾ ਨਹੀਂ, ਵਾਪਸ ਹੋ ਗਿਆ। ਕੁਛ ਕਦਮ ਜਾ ਕੇ ਫਿਰ ਮੁੜ ਆਇਆ, ਆ ਕੇ ਉਸ ਮੁਰਦੇ ਨੂੰ ਪੈਰਾਂ ਵੱਲੋਂ ਸੁੰਘਣਾ ਸ਼ੁਰੂ ਕੀਤਾ। ਇਕੱਲਾ ਇਕੱਲਾ ਅੰਗ ਸੁੰਘਿਆ, ਫਿਰ ਨਹੀਂ ਖਾਧਾ, ਫਿਰ ਮੁੜਿਆ ਜਾ ਰਿਹਾ। ਮਰਦਾਨੇ ਨੇ ਇਸ ਕੌਤਕ ਨੂੰ ਦੇਖਿਆ। ਗੁਰੂ ਬਾਬਾ ਜੀ ਦੀ ਉਸ ਤਰਫ ਪਿੱਠ ਸੀ, ਦੋਵੇਂ ਹੱਥ ਜੋੜ ਕੇ ਮਰਦਾਨੇ ਨੇ ਅਰਜ਼ ਕੀਤੀ, ਗਰੀਬ ਨਵਾਜ਼। ਹਜ਼ੂਰ ਦੇ ਪਿਛਲੇ ਪਾਸੇ ਇੱਕ ਕੌਤਕ ਦੇਖਿਆ, ਜਿਸ ਨੂੰ ਦੇਖ ਕੇ ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ। ਆਪ ਕਿਰਪਾ ਕਰਕੇ ਦੂਰ ਕਰੋ। ਗੁਰੂ ਜੀ ਕਹਿਣ ਕੀ ਸ਼ੰਕਾ ਮਰਦਾਨੇ? ਮਹਾਰਾਜ, ਮੁਰਦਾ ਪਿਆ। ਉਸ ਵੱਲ ਤਾਮਸੀ ਜੋਨੀ ਦਾ ਜਾਨਵਰ ਵਗਿਆ, ਜਿਸਦਾ ਸਰੀਰ ਬੜਾ ਕਿਰਸ ਲੱਕਾ ਲੱਗਿਆ, ਪਤਲੀਆਂ ਨਿਕਲੀਆਂ, ਦੁਬਲਾ ਹੈ, ਭੁੱਖਾ ਪ੍ਰਤੀਤ ਹੁੰਦਾ ਹੈ। ਉਸ ਤਰਫ ਆਇਆ, ਚਾਰ ਫਿਰੇ ਫਿਰ ਕੇ ਮੁੜ ਗਿਆ। ਹਾਲਾਂਕਿ ਤਾਮਸੀ ਜੋਨੀ ਦਾ ਜਾਨਵਰ ਹੈ, ਇਸਦੀ ਕੁਦਰਤ ਨੇ ਖੁਰਾਕ ਹੀ ਮਾਸ ਬਣਾਇਆ, ਨਹੀਂ ਖਾਧਾ। ਫਿਰ ਵਾਪਸ ਆਇਆ, ਦੋ ਚਾਰ ਕਦਮ ਜਾ ਕੇ ਪੈਰਾਂ ਤੋਂ ਸ਼ੁਰੂ ਕਰਕੇ ਸਿਰ ਤੱਕ ਸਾਰੇ ਅੰਗ ਸੁੰਘੇ, ਫਿਰ ਨਹੀਂ ਖਾਧਾ, ਫਿਰ ਉਹ ਮੁੜਿਆ ਜਾ ਰਿਹਾ। ਇਸ ਗੱਲ ਵਿੱਚ ਕੀ ਭੇਦ ਹੈ? ਗੁਰੂ ਜੀ ਕਹਿਣ, ਮਰਦਾਨਿਆ, ਬਿਹਤਰ ਹੈ ਇਸ ਬਘਿਆੜ ਨੂੰ ਬੁਲਾਵੇਂ, ਉਸਦੀ ਜ਼ਬਾਨੀ ਸੁਣੇ ਤਾਂ ਤੇਰਾ ਸ਼ੰਕਾ ਅੱਛੀ ਤਰ੍ਹਾਂ ਦੂਰ ਹੋ ਜਾਏ। ਮਰਦਾਨੇ ਨੇ ਬਘਿਆੜ ਨੂੰ ਆਵਾਜ਼ ਦਿੱਤੀ, ਬਘਿਆੜ ਆਵਾਜ਼ ਸੁਣ ਕੇ ਵਾਪਸ ਮੁੜਿਆ। ਗੁਰੂ ਬਾਬਾ ਜੀ ਦੇ ਹੁਕਮ ਦੇ ਵਿੱਚ ਤਿੰਨੇ ਲੋਕ ਚੌਦਾਂ ਭਵਨ, ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ। ਸਿਉਂ ਹੁਕਮ ਦੇ ਵਿੱਚ ਮੁੜ ਆਇਆ, ਆ ਕੇ ਸਿਰ ਨਵਾ ਕੇ ਬੈਠ ਜਾਂਦਾ ਹੈ। ਸੋ ਹੁਕਮ ਹੈ, ਮਰਦਾਨਾ ਪੁੱਛ ਜੋ ਕੋਈ ਪੁੱਛਣਾ। ਮਰਦਾਨੇ ਨੇ ਪੁੱਛਿਆ, ਤੇਰਾ ਸਰੀਰ ਦੁਬਲਾ ਹੈ, ਕਿਰਸ ਹੈ, ਲੱਕਾ ਲੱਗਿਆ, ਪਸਲੀਆਂ ਨਿਕਲੀਆਂ ਹਨ, ਬੜਾ ਭੁੱਖਾ ਪ੍ਰਤੀਤ ਹੁੰਦਾ ਹੈ, ਹੈ ਮੁਰਦਾ ਤੇਰੀ ਖੁਰਾਕ ਸੀ, ਇਸਨੂੰ ਖਾਧਾ ਕਿਉਂ ਨਹੀਂ? ਪਹਿਲੇ ਇਸਦੇ ਚਾਰ ਸਿਰੇ ਫਿਰ ਕੇ ਮੁੜ ਗਿਆ, ਦੁਬਾਰਾ ਸਾਰੇ ਅੰਗ ਸੁਣ ਕੇ ਫਿਰ ਮੁੜ ਗਿਆ। ਇਸ ਗੱਲ ਵਿੱਚ ਕੀ ਭੇਦ ਹੈ? ਜ਼ਰਾ ਖੋਲ ਕੇ ਦੱਸ। ਇਹ ਸੁਣ ਕੇ ਮਝਿਆਰ ਨੂੰ ਮਨੁੱਖੀ ਬੋਲੀ ਬੋਲਣ ਵਿੱਚ ਇਉਂ ਤਾਕਤ ਹੋਈ ਜਿਵੇਂ ਅੱਠਵੇਂ ਗੁਰੂ ਨਾਨਕ ਨੇ ਗੁੰਗੇ ਨੂੰ ਗਿਆਨ ਕਰਨ ਲਈ ਤਾਕਤ ਬਖਸ਼ੀ ਸੀ। ਅੱਠਵਾਂ ਗੁਰੂ ਨਾਨਕ ਗੁਰੂ ਹਰਕ੍ਰਿਸ਼ਨ ਮਹਾਰਾਜ ਜਿਨ੍ਹਾਂ ਦੀ ਉਮਰ 7-8 ਸਾਲ ਦੇ ਦਰਮਿਆਨ ਹੈ, ਦਿੱਲੀ ਸੰਗਤਾਂ ਨੂੰ ਦਰਸ਼ਨ ਦੀਦਾਰ ਦੇਣ ਵਾਸਤੇ ਔਰ ਕੁਛ ਹੋਰ ਬਹੁਤ ਖਾਣਾ ਵਰਤਾਉਣ ਵਾਸਤੇ ਕੀਰਤਪੁਰ ਤੋਂ ਚਾਲੇ ਪਾ ਦਿੰਦੇ ਹਨ। ਉਹਨਾਂ ਸਮਿਆਂ ਲਈ ਸਾਡੇ ਦੇਸ਼ ਦੇ ਰਸਤੇ ਚੰਗੇ ਨਹੀਂ ਸਨ, ਜੰਗਲਾਤ ਬਹੁਤ ਹੀ ਹੁੰਦੇ, ਅੱਜ ਕੱਲ੍ਹ ਵਰਗੀਆਂ ਸਵਾਰੀਆਂ ਨਹੀਂ ਸਨ, ਪਾਲਕੀਆਂ ਅਤੇ ਘੋੜਿਆਂ ਆਦਿ 'ਤੇ ਸਵਾਰੀਆਂ ਕੀਤੀਆਂ ਜਾਂਦੀਆਂ ਸਨ। ਸੋ ਜੰਗਲਾਤ ਹੋਣ ਕਰਕੇ ਥੋੜ੍ਹਾ ਸਫ਼ਰ ਕੀਤਾ ਜਾਂਦਾ ਸੀ, ਕੁਛ ਮੀਲ ਸਫ਼ਰ ਕਰਨਾ ਫਿਰ ਕਿਆਮ ਕਰ ਦੇਣਾ, ਇਸੇ ਤਰ੍ਹਾਂ ਪੜਾਈ ਪੜਾਈ ਆ ਰਹੇ ਸਨ। ਪੰਜੋਖਰਾ ਨਾਮ ਕਰਕੇ ਅੰਬਾਲੇ 'ਤੇ ਚੜ੍ਹਦੀ ਵੱਲ ਇੱਕ ਬੜਾ ਭਾਰਾ ਕਸਬਾ ਹੈ, ਉੱਥੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਕਈ ਦਿਨ ਕਿਆਮ ਰੱਖੇ ਆ। ਸਵੇਰੇ ਸ਼ਾਮ ਦੋ ਵੇਲੇ ਸਤਸੰਗ ਹੁੰਦਾ ਹੈ, ਪ੍ਰੇਮੀ ਜਨ ਜੀਵਨ ਦਾ ਲਾਹਾ ਕੱਟਦੇ ਹਾਂ। ਅੱਜ ਤੀਸਰੇ ਪਹਿਰ ਵੀ ਹਜ਼ੂਰ ਦਾ ਦਰਬਾਰ ਲੱਗਿਆ ਹੈ, ਬੇਅੰਤ ਸੰਗਤ ਹਜ਼ੂਰੀ ਵਿੱਚ ਬੈਠੀ ਹੋਈ ਨੇਤਨਾ ਕਰਕੇ ਗੁਰੂ ਕੇ ਦੀਦਾਰਿਓਂ ਕਰਦੇ ਹਨ, ਜੈਸੇ ਕਰੋੜਾਂ ਚਕੋਰ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਦੇਖਦੇ ਹਨ, ਗਰਦਨ ਭਾਵੇਂ ਮੜੁੱਕ ਜੇ ਦੀਦਾਰ ਕਰਨ ਨੂੰ ਨਹੀਂ ਹਟਦੇ, ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ ਹਾਂ, ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਾਂ, ਨਿਰੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਬਹੁਤ ਸਾਰੇ ਹਨ। ਇਉਂ ਮਾਨੋ ਬੈਕੁੰਠ ਦਾ ਅੰਨ ਮਾਣ ਰਹੇ ਹਨ। ਕਹਿ ਕਬੀਰ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਕਬੀਰ ਜੀ ਕਹਿੰਦੇ ਹੋਰ ਕੀ ਕਹਿਣੇ, ਸਾਧ ਸੰਗਤ ਹੀ ਬੈਕੁੰਠ ਹੈ, ਇੱਥੇ ਬੈਕੁੰਠ ਵਰਗਾ ਸੁੱਖ ਹੁੰਦਾ ਹੈ। ਇਉਂ ਆਪਣੇ ਸਮੇਂ ਨੂੰ ਗੁਜ਼ਾਰਨ ਵਾਲੇ ਜਿਹੜੇ ਪ੍ਰੇਮੀ ਹਨ, ਉਹਨਾਂ ਦਾ ਮਰਨ ਤੋਂ ਬਾਅਦ ਯਾਨੀ ਸ਼ੀਰ ਦੇ ਪਰੀ ਤਿਆਗ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਇਹ ਗਤੀ ਦੱਸਦੇ ਹਨ।
ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਸਿਆਂ, ਗੁਰਾਂ ਦੇ ਨਾਲ ਵਿਦਿਆ ਦਾ ਬੜੀ ਅਧਿਐਨ ਕੀਤੀ ਪਰ ਉਸ 'ਤੇ ਅਮਲ ਕਰਨ ਦੀ ਬਜਾਏ
ਉਸਨੂੰ ਹੋਰ ਵਿਦਵਾਨਾਂ ਦੇ ਨਾਲ ਝਗੜਾ ਕਰਨ ਦਾ ਸੁਭਾਅ ਪੈਦਾ ਹੋਵੇ। ਸ਼ਾਸਨ ਵਿੱਦਿਆ ਬੜੀ ਚੰਗੀ ਚੀਜ਼ ਹੈ, ਅਗਰ ਇਸ 'ਤੇ ਅਮਲ ਕੀਤਾ ਜਾਵੇ। ਤਿੰਨ ਕਿਸਮ ਦੇ ਵਿਦਵਾਨ ਦੁਨੀਆਂ 'ਤੇ ਮੰਨੇ ਹਨ, ਜਿਵੇਂ ਤਿੰਨ ਕਿਸਮ ਦੇ ਸੱਪ ਹੁੰਦੇ ਹਨ ਮਣੀ ਵਾਲੇ। ਇੱਕ ਤਾਂ ਮਣੀ ਵਾਲਾ ਸੱਪ ਉਹ ਹੁੰਦਾ ਹੈ ਜੋ ਪੂਰਨਮਾਸ਼ੀ ਦੀ ਰਾਤ ਨੂੰ ਆਪਣੀ ਮਣੀ ਕੱਢ ਕੇ ਬਾਹਰ ਰੋਲੀ ਵਿੱਚ ਰੱਖ ਦਿੰਦਾ ਹੈ ਸਿਰ 'ਤੇ। ਉਸਦੇ ਉੱਪਰ ਚੰਦਰਮਾ ਦੁਆਰਾ ਅੰਮ੍ਰਿਤ ਚੜ੍ਹਦਾ ਹੈ, ਉਸਨੂੰ ਚੱਟ ਕੇ ਸ਼ਾਂਤੀ ਪ੍ਰਾਪਤ ਕਰਦਾ ਹੈ। ਇੱਕ ਤਾਂ ਉਹ ਸੱਪ ਹੁੰਦਾ, ਇੱਕ ਮਣੀ ਵਾਲਾ ਸੱਪ ਉਹ ਹੁੰਦਾ ਹੈ ਰਾਤ ਨੂੰ ਅੰਧੇਰੇ ਵਿੱਚ ਆਪਣੀ ਮਣੀ ਕੱਢ ਕੇ ਬਾਹਰ ਰੱਖ ਦਿੰਦਾ। ਉਸਦੀ ਰੋਸ਼ਨੀ ਦੇ ਵਿੱਚ ਕੀੜੇ ਕਰਕਟ ਆਉਂਦੇ ਹਨ, ਉਹਨਾਂ ਨੂੰ ਖਾ ਕੇ ਆਪਣਾ ਪੇਟ ਭਰਦਾ ਹੈ। ਤੀਸਰਾ ਮਣੀ ਵਾਲਾ ਸੱਪ ਉਹ ਹੁੰਦਾ ਹੈ, ਮਣੀ ਕੱਢ ਕੇ ਰੱਖ ਦਿੰਦਾ ਹੈ, ਉਹਦੀ ਰੋਸ਼ਨੀ ਵਿੱਚ ਖੇਡਦਾ, ਹੋਰ ਕੁਛ ਨਹੀਂ ਕਰਦਾ। ਇਸੇ ਤਰ੍ਹਾਂ ਹੀ ਤਿੰਨ ਕਿਸਮ ਦੇ ਵਿਦਵਾਨ ਮੰਨੇ ਹਨ। ਇੱਕ ਤਾਂ ਵਿਦਵਾਨ ਉਹ ਹੁੰਦੇ ਨੇ ਜਿਹੜੇ ਵਿੱਦਿਆ ਪੜ੍ਹ ਕੇ ਉਸ 'ਤੇ ਅਮਲ ਕਰਕੇ ਮੁਕਤ ਹਾਸਲ ਕਰਦੇ, ਮਨ ਦੀ ਸ਼ਾਂਤੀ ਪ੍ਰਾਪਤ ਕਰਦੇ ਹਨ। ਦੂਸਰੇ ਵਿਦਵਾਨ ਉਹ ਹੁੰਦੇ ਹਨ ਜਿਨ੍ਹਾਂ ਨੂੰ ਹੋਰਨਾਂ ਦੇ ਨਾਲ ਝਗੜਾ ਕਰਨ ਦਾ ਸੁਭਾਅ ਪੈ ਗਿਆ ਹੁੰਦਾ। ਤੀਸਰੇ ਵਿਦਵਾਨ ਉਹ ਮੰਨੇ ਹਨ ਜਿਹੜੇ ਵਿੱਦਿਆ ਦੇ ਆਸਰੇ ਮਾਇਆ ਕਮਾਉਂਦੇ। ਸੋਇਓ ਇਹ ਵਿਦਵਾਨ ਇਹੋ ਜਿਹਾ ਸੀ ਹੋਰਨਾਂ ਨਾਲ ਝਗੜਾ ਕਰਨ ਨੂੰ ਸੁਭਾਅ। ਵਿਦਵਾਨ ਚੰਗਾ ਸੀ ਜਿੱਥੇ ਸੁਣਨਾ ਕੋਈ ਚੰਗਾ ਵਿਦਵਾਨ, ਉੱਥੇ ਪਹੁੰਚਣਾ, ਪਹੁੰਚ ਕੇ ਚੈਲੰਜ ਕਰਨਾ ਵੀ ਮੇਰੇ ਨਾਲ ਚਰਚਾ ਕਰ, ਜੇ ਮੈਂ ਜਿੱਤ ਗਿਆ ਤੇਰੇ ਗ੍ਰੰਥ ਖੋਲੂੰ, ਤੂੰ ਜਿੱਤ ਗਿਆ ਮੇਰੇ ਖੋਲੂੰ। ਵਿਦਵਾਨ ਚੰਗਾ ਸੀ ਜਿੱਤ ਜਿੱਤ ਕੇ ਉੱਠ ਪੁਸਤਕਾਂ ਨਾਲ ਲੱਦੀ ਫਿਰਦਾ ਸੀ। ਉਹ ਨਿਕਲਿਆ ਉੱਧਰ ਆ ਪਹੁੰਚਿਆ। ਦੂਰੋਂ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਉਮਰ ਚੂੰਕਿ 7-8 ਸਾਲ ਦੇ ਦਰਮਿਆਨ ਸੀ, ਸ਼ੀਸ਼ ਤੇ ਜੀਗਾ ਕਲਗੀ ਸਜੀ ਸੀ, ਦੋ ਚਮਰ ਹੋ ਰਹੇ ਸਨ, ਹਜ਼ੂਰੀ ਵਿੱਚ ਕੀਰਤਨ ਹੋ ਰਿਹਾ ਸੀ ਜਿਹਦੀ ਧੁਨੀ ਦੂਰ ਤੱਕ ਪਹੁੰਚਦੀ ਸੀ। ਇਉਂ ਕਠਵਾਟ ਦੇਖ ਕੇ ਉਹ ਹਜ਼ਾਰ ਜਿਹੜੇ ਦੂਰ ਦੂਰ ਸਿੱਖ ਇੰਤਜ਼ਾਮ ਵਾਸਤੇ ਫਿਰਦੇ ਸਨ, ਪੁੱਛਿਆ ਇਹ ਕਠਵਾਟ ਕੈਸਾ ਹੈ। ਸਿੱਖ ਨੇ ਕਿਹਾ ਇਹ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਦਾ ਰੂਹਾਨੀ ਦਰਬਾਰ। ਇਹ ਸੁਣ ਕੇ ਘਬਰਾ ਗਿਆ ਹਰਕ੍ਰਿਸ਼ਨ, ਕਹਿਣ ਲੱਗਾ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਹੋਏ, ਵਿਸ਼ਨੂੰ ਦਾ 16 ਕਲਾ ਅਵਤਾਰ, ਉਹਨਾਂ ਨੇ ਸੰਸਾਰ ਦੇ ਉਧਾਰ ਵਾਸਤੇ ਗੀਤਾ ਉਚਾਰਨ ਕੀਤੀ ਹੈ, ਉਹਨਾਂ ਦੇ ਨਾਂ ਨਾਲੋਂ ਵੀ ਹਾਰਾ ਦੋ ਅੱਖਰ ਜ਼ਿਆਦਾ ਨਿਕਲੇ ਗੁਰੂ ਹਰਕ੍ਰਿਸ਼ਨ ਮਹਾਰਾਜ। ਸੋ ਬੱਚੇ ਦੇ ਪਿੱਛੇ ਦੁਨੀਆਂ ਲੱਗੀ ਫਿਰਦੀ, ਜੇ ਮੈਨੂੰ ਇੱਕ ਸਲੋਕ ਦੇ ਅਰਥ ਵੀ ਕਰ ਦੇਣ ਫਿਰ ਵੀ ਮੈਂ ਮਰ ਲਵਾਂ। ਸੋ ਇਹੋ ਜਿਹੇ ਬਚਨ ਜਦੋਂ ਗਏ ਸਿੱਖ ਤੋਂ ਗੁਰੂ ਦੀ ਸ਼ਾਨ ਵਿੱਚ ਕੋਈ ਇਹੋ ਜਿਹਾ ਬਚਨ ਨਹੀਂ ਸੁਣਿਆ ਜਾਂਦਾ। ਸਿੱਖ ਦੌੜ ਕੇ ਆਇਆ, ਕਹਿੰਦੇ ਪੰਡਿਤ ਜੀ ਠਹਿਰ, ਉਹਨੂੰ ਖੜਾਇਆ, ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਵਿਦਵਾਨ ਹੈ ਪੰਡਿਤ ਹੈ ਕੋਈ, ਪਰ ਵਿੱਦਿਆ 'ਤੇ ਅਮਲ ਕਰਨ ਦੀ ਬਜਾਏ ਉਸਦਾ ਮਨ ਤਾਂ ਬਹੁਤਾ ਤਪਾਏਮਾਨ ਹੋ ਗਿਆ, ਸ਼ਾਂਤੀ ਨਹੀਂ ਪ੍ਰਾਪਤ ਹੋਈ। ਉਹ ਚਾਹੁੰਦਾ ਹੈ ਗੀਤਾ ਦੇ ਸਲੋਕ ਦੇ ਅਰਥ ਮੈਨੂੰ ਕਰ ਦੇਣ ਤਾਂ ਚੰਗੀ ਗੱਲ। ਗੁਰੂ ਜੀ ਨੇ ਮੁਸਕਰਾ ਕੇ ਕਿਹਾ ਲੈ, ਲਿਆਂਦਾ ਗਿਆ। ਉਸ ਤੋਂ ਉੱਪਰ ਸਿਰ ਨਵਾ ਕੇ ਬੈਠ ਗਿਆ, ਕਹਿਣ ਲੱਗਾ ਮਹਾਰਾਜ ਮੈਨੂੰ ਗੀਤਾ ਦੇ ਅਰਥਾਂ ਦਾ ਬੜਾ ਸ਼ੌਕ ਹੈ, ਜੇ ਮੈਨੂੰ ਇੱਕ ਸਲੋਕ ਦੇ ਅਰਥ ਕਰਕੇ ਸੁਣਾਉਣ ਬੜੀ ਮੇਰੇ ਚਿੱਤ ਦੀ ਪ੍ਰਸੰਨਤਾ ਹੋਵੇ। ਗੁਰੂ ਜੀ ਕਹਿੰਦੇ ਪੰਡਿਤ ਜੀ ਇੱਕ ਸਲੋਕ ਦੇ ਅਰਥ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਹੈ। ਇਸ ਗੁਰੂ ਨਾਨਕ ਨੇ ਕਾਸ਼ੀ ਵਿੱਚ ਇੱਕ ਪੰਡਿਤ ਨੂੰ ਮਰੇ ਕੁੱਤੇ ਨੂੰ ਜਿਉਂਦਾ ਕਰਕੇ ਉਸ ਤੋਂ ਅਰਥ ਕਰਵਾ ਕੇ ਪੰਡਿਤ ਨੂੰ ਹਰਵਾਇਆ ਸੀ, ਉਸਦਾ ਘਰ ਹੈ ਇਹ। ਇੱਕ ਸਲੋਕ ਕੀ ਮਾਇਨੇ ਰੱਖਦਾ, ਜਾਓ ਪਿੰਡ ਵਿੱਚ ਕਿਤਨਾ ਵੱਡਾ ਕਸਬਾ ਹੈ, ਜਿਸ ਤੋਂ ਕਹੋ ਗੁਰੂ ਨਾਨਕ ਦੀ ਕਿਰਪਾ ਕਰਕੇ ਅਰਥ ਕਰਵਾਏ ਜਾ ਸਕਣਗੇ। ਪਿੰਡ ਵਿੱਚ ਜਾਂਦਾ ਹੈ, ਛੱਜੂ ਨਾਮ ਕਰਕੇ ਜ਼ਰੂਰ ਗੂੰਗਾ ਵੀ ਹੈ ਬੋਲਾ ਵੀ ਹੈ, ਉਹਨੂੰ ਲੈ ਆਉਂਦਾ ਸਾਹਮਣੇ ਖੜਾ ਕਰਤਾ। ਆਪ ਸੰਸਕ੍ਰਿਤ ਸਲੋਕ ਬੋਲਦਾ ਹੈ, ਗੁਰੂ ਜੀ ਨੇ ਇੱਕ ਛੋਟੀ ਛੋਟੀ ਉਮਰ ਦੇ ਲਿਹਾਜ਼ 'ਤੇ ਆਪ ਜੀ ਦੇ ਹੱਥ ਵਿੱਚ ਸੀ, ਗੂੰਗੇ ਦੇ ਸਿਰ 'ਤੇ ਰੱਖ ਤੀ, ਮਾਨਵ ਤਮਾਮ ਦੁਨੀਆਂ ਦੀ ਵਿੱਦਿਆ ਉਸਦੇ ਦਿਮਾਗ ਵਿੱਚ ਭਰ ਤੀ। ਉਹ ਗੂੰਗਾ ਅਰਥ ਕਰਕੇ ਸੁਣਾਉਂਦਾ ਹੈ, ਪੰਡਿਤ ਸਲੋਕ ਬੋਲਦਾ ਹੈ, ਜਿਹੜੇ ਜਿਹੜੇ ਸਲੋਕ ਬੋਲੇ ਉਹਨਾਂ ਦੇ ਰਜ ਦੇ ਅਨੁਭਵੀ ਅਰਥ ਕਰਕੇ ਸੁਣਾਏ। ਸਮਝਿਆ ਚਰਨੀ ਲੱਗਿਆ ਗਰੀਬ ਨਾਲ, ਮੈਂ ਤਾਂ ਸਮਝਦਾ ਸੀ ਸਭੇ ਸੇਖ ਵਸਤੂ ਦੁਨੀਆਂ ਵਿੱਚ ਵਿੱਦਿਆ ਹੀ ਹੈ, ਪਰ ਇਸ ਤੋਂ ਪਰੇ ਵੀ ਕੋਈ ਹੈ। ਗੁਰੂ ਜੀ ਕਹਿੰਦੇ ਪੰਡਿਤ ਜੀ ਵਿੱਦਿਆ ਬੁਰੀ ਚੀਜ਼ ਨਹੀਂ, ਪਰ ਵਿੱਦਿਆ 'ਤੇ ਅਮਲ ਕੀਤਾ ਜਾਵੇ ਤਾਂ ਵਿੱਦਿਆ ਸ੍ਰੇਸ਼ਟ ਹੈ। ਝਗੜਿਆਂ 'ਚ ਪੈ ਜਾਣਾ ਆਪਣੇ ਆਪ ਦੀ ਬਰਬਾਦੀ ਕਰਨੀ ਹੈ, गुरु की शक्ति धारण करके सेवा करके और भजन करके मन को शांत किया। ओ गुरु नानक उसी दशा थी ना
जेड़ा मूर्ख तो पंडित
छोड़ के चला गया। फिर चूंकि भुख डाढ़ी लगी सी ਸੋਚਿਆ ਕੋਈ ਅੰਗ ਪਵਿੱਤਰ ਹੋਣਾ ਹੈ। ਦੁਬਾਰਾ ਵਾਪਸ ਮੁੜ ਕੇ ਆਇਆ, ਪੈਰਾਂ ਤੋਂ ਲਾ ਕੇ ਚੱਲ ਕੇ ਅੰਗ ਨੂੰ ਸਿਰ ਤੱਕ ਸੁੰਘਿਆ ਵੀ ਕੋਈ ਅੰਗ ਪਵਿੱਤਰ ਆਇਆ ਹੋਵੇ ਉਸਨੂੰ ਖਾ ਕੇ ਥੋੜ੍ਹੀ ਬਹੁਤੀ ਭੁੱਖ ਦੂਰ ਕਰਾਂ। ਪਰ ਭਾਈ ਮਰਦਾਨਾ ਉੱਕਾ ਹੀ ਕੋਰਾ ਸੀ, ਇਹ ਜਾਣ ਕੇ ਮੈਂ ਇਸਨੂੰ ਛੋੜ ਦਿੱਤਾ। ਪਹਿਲੇ ਹੀ ਰੱਬ ਨੇ ਰੱਬੀ ਗੁਨਾਹਗਾਰਾਂ ਵਾਸਤੇ 84 ਨਰਕ ਛੋਟੇ ਵੱਡੇ 18 ਵੱਡੇ ਵੱਡੇ ਤਿਆਰ ਕੀਤੇ। ਜੇਕਰ ਇਹ ਜੇ ਪਾਪੀ ਪੁਰਸ਼ ਦਾ ਮਾਸ ਖਾ ਲਿਆ ਮੇਰੇ ਵਾਸਤੇ ਵੀ ਨਵਾਂ ਹੀ ਨਰਕ ਨਾ ਤਿਆਰ। ਇਹ ਜਾਣ ਕੇ ਮੈਂ ਛੋੜ ਦਿੱਤਾ, ਭੁਗਤਾ ਡਾਢੀ ਲੱਗੀ ਸੀ। ਜਦੋਂ ਇੰਨੀ ਗੱਲ ਸੁਗਿਆੜ ਨੇ ਕਹੀ, ਗੁਰੂ ਜੀ ਕਹਿੰਦੇ ਮਰਦਾਨਿਆ ਦੇਖਿਆ ਤਾਮਸੀ ਜੋਨੀ ਦੇ ਜਾਨਵਰ ਵੀ ਪਰਮੇਸ਼ੁਰ ਦੀ ਭਗਤੀ ਤੋਂ ਵਿਮੁਖ ਪੁਰਸ਼ਾਂ ਨੂੰ ਐਸਾ ਸਮਝਦੇ ਹਨ। ਰਬਾਬ ਉਠਾ ਜਰਾ, ਮਰਦਾਨੇ ਨੇ ਰਬਾਬ ਉਠਾਇਆ।
ਕਾਹੇ ਜਗ ਆਏ ਨੇ ਭਗਤੀ ਤੋਂ
ਧਾਰੀ ਹੋਈ ਵਾਹਿਗੁਰੂ ਦੀ ਭਗਤੀ ਗੁਰੂ ਸੇਵਾ ਤੋਂ ਬਿਨਾਂ ਵਿਅਰਥ ਹਨ। ਗੁਰੂ ਜੀ ਕਹਿੰਦੇ ਮਰਦਾਨੇ ਆ, ਇਹਨਾਂ ਪੈਰਾਂ ਨਾਲ ਚੱਲ ਕੇ ਇਹ ਬੁਰੇ ਥਾਵੀਂ ਤਾਂ ਜਾਂਦਾ ਹੈ ਪਰ ਸਤਸੰਗ ਵਿੱਚ ਨਹੀਂ ਜਾਂਦਾ। ਉਹਨਾਂ ਪੈਰਾਂ ਨਾਲ ਦੱਸਦਾ ਵੀ ਜਿਹੜਾ ਅੱਛੀਆਂ ਹਨ, ਜਿਹਨਾਂ ਹੱਥਾਂ ਨਾਲ ਟਹਿਲ ਸੇਵਾ ਦਾਨ ਆਦਿਕ ਨਹੀਂ ਕਰਦਾ, ਬੁਰਾਈਆਂ ਕਰਦਾ ਹੈ ਉਹਨਾਂ ਹੱਥਾਂ ਨੂੰ ਦੱਸਦੀਆਂ ਟਾਹਣੀਆਂ ਚੰਗੀਆਂ, ਜਿਹਨਾਂ ਅੱਖਾਂ ਕਰਕੇ ਖੋਟੀ ਨਿਗਾਹੀ ਤਾਂ ਦੇਖਦਾ ਪਰ ਗੁਰੂ ਗੁਰੂ ਸਵਾਰਿਆਂ ਦੇ ਦਰਸ਼ਨ ਨਹੀਂ ਕਰਦਾ ਸ਼ਰਧਾ ਨਾਲ। ਉਹਨਾਂ ਅੱਖਾਂ ਨਾਲ ਮੋਰ ਦੇ ਖਾਵਾਂ ਤੇ ਟਿੱਕੀਆਂ ਭਰੀਆਂ, ਜਿਹਨਾਂ ਕੰਨਾਂ ਦੇ ਨਾਲ ਨਿੰਦਿਆ ਚੁਗਲੀ ਝੂਠ ਮੁੜ ਖਿੱਚ ਪਿੱਛਤਾ ਸੁਣਦਾ ਹੈ ਪਰ ਪਿਆਰ ਨਾਲ ਵਾਹਿਗੁਰੂ ਦਾ ਜਸ ਨਹੀਂ ਸੁਣਦਾ। ਉਹਨਾਂ ਕੰਨਾਂ ਨਾਲ ਸੱਪਾਂ ਦੇ ਰਹਿਣੇ ਵਰਮੀਆਂ ਚੰਗੀਆਂ, ਜਿਹੜੀ ਜ਼ਬਾਨ ਨਾਲ ਦਿਨ ਰਾਤ ਨਿੰਦਿਆ ਚੁਗਲੀ ਝੂਠ ਮੁੜ ਖਿੱਚ ਪਿੱਛਤਾ ਬੋਲਦਾ ਹੈ ਪਰ ਵਾਹਿਗੁਰੂ ਦਾ ਜਸ ਨਹੀਂ ਕਰਦਾ, ਉਹ ਜ਼ਬਾਨ ਨਾਲੋਂ ਮੈਂਢਕ ਦੀ ਡੱਡੂ ਦੀ ਜ਼ਬਾਨ ਚੰਗੀ। ਜਿਹੜਾ ਸਿਰ ਹੀਰੇ ਲਾਲ ਜਵਾਹਰਾਤ ਆਦਿ ਦੇ ਸੰਯੁਕਤਾਂ ਆਦਿਕ ਦੇ ਸੰਯੁਕਤ ਕਿਉਂ ਨਾ ਹੋਵੇ, ਉਹ ਨਮਸਕਾਰ ਭਗਤੀ ਤੋਂ ਸੁਣਨਾ ਹੈ ਉਹ ਵਿਅਰਥ ਹੈ। ਭਾਰ ਰੂਪ ਹੈ ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ, ਉਹ ਹਿਰਦਾ ਪੱਥਰ ਤੇ ਸ਼ੂਨ ਹੈ, ਸਾਰਾ ਸਰੀਰ ਹੀ ਵਿਅਰਥ ਹੈ ਸੇਵਾ ਭਗਤੀ ਤੋਂ ਬਿਨਾਂ। ਤਾਂ ਤੇ ਇਹਨਾਂ ਨੂੰ ਸੇਵਾ ਭਗਤੀ ਕਰਵਾ ਕੇ ਸਫਲਾ ਕਰਨਾ ਚਾਹੀਦੇ, ਵਰਨਾ ਆਵਨ ਤੋਂ ਇੱਕ ਐਕ ਆਇਆ ਜਨਮਤ ਮੋਇਓ ਮੋਹਣੀ ਮਾਇਆ। ਹੁਣ ਅੱਜ ਵੱਜ ਕੇ ਗੁਰੂ ਸੂਤਰ ਵਿੱਚ ਇਸੀ ਤਰ੍ਹਾਂ ਸਜੇ ਰਹਿਣਾ, ਵਕਤ ਦੀ ਪਾਬੰਦੀ ਨਾਲ ਤੁਹਾਨੂੰ ਵੀ ਪਾਬੰਦ ਹੋਣਾ ਚਾਹੀਦਾ ਹੈ। ਸੋ ਇੱਕ ਮਨ ਹੋ ਕੇ ਗੁਰੂ ਸੂਤਰ ਵਿੱਚ ਬੋਲੋ, ਫਿਰ ਇੱਕ ਮਨ ਹੋਈ ਅਰਦਾਸ, ਬਹੁਤ ਦਫ਼ਾ ਬੜਾ ਭਾਰਾ ਕੰਮ ਕਰ ਜਾਂਦੀ, ਅਰਦਾਸ ਵੀ ਜੁੜਨਾ ਚਾਹੀਦਾ, ਸੁਖਨਾਮਾ ਸੁਣ ਕੇ ਫਿਰ ਚਾਲੇ ਪਾਉਣ ਦੀ ਖੇਤਰ।
ਤਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ।
I'm